होवे वासला कडवास लई जय जे गुम हो साजना जे गुन होवन साजना मिल सांझ करी जय सांझ करी जय गुना के सांझ करी जय गुना केरी छोड़ अवगुन चलिए ऐसा कम साहिब सदा संभालिए जित कीता पाए अपना जित कीता पाए अपना साघान बुरी क्यों घाली मंदा मूल न कीजे सांझ करी जे गुना केरी छोड़ अवगुन चलिए मंदा मूल न कीजे दे लम्मी नदर निहाली ऐसा कम मूले ना कीजे जिन्नी कमी ना है गुने जिन्नी कमी ना है गुण ते कमड़े विसार जित साहिब नाल ना हारिए जिन्नी कमी नाहे गुम ते कमड़े विसार मत शर्मिंदा थी वही मत शर्मिंदा थी वही साई दे दरबार ऐसा कम सफल जीवन सुन हर जप जप सज जीवन पीवना पीवना जित मन आगावे नाम अमृत रस पीवना खावना जित खावना जित भूख न लागे संतोख सदा तृप्तिवना पहनना रख पत परमेश्वर फिर नांगे नहीं थीवना चांदना चांदन आंगन चांदना चांदन आंगन प्रभु जियो अंतर चांदना त्यागना त्यागना त्यागनी का त्यागना त्यागनी का काम क्रोध लोभ त्यागना ऐसा कम भूले ना कीजे काम क्रोध लोभ त्यागना
कर्म उस विच सुगंधी जां दुर्गंधी हैं। फुल छुपाया जा सकदे पर सुगंधी जां दुर्गंधी छुपाई नहीं जा सकदी। इसे भी लोग आखदे ने मुसक छुपदा नहीं। मुसक दा अखरी अर्थ सुगंधी है। खुशबू जा बदबू छुपाई नहीं जा सकती। फुल छुपाया जा सकता। ते हजूर ने ख्याल दिता कहने ने तेरा जीवन तेरी जिंदगी एक फुल है। ते उन दे विच कर्म जा विकर्म चंगे जा माड़े कर्म सुगंधी जा दुर्गंधी हैं। ते हजूर ने ख्याल दिता कहने ने हे मनुख जीवन विच सुगंधी पैदा कर। अपनी रचना तो गुरु दसम पातशाह जी ने भी रब कोलो एक मंग मंगी। कहन लगे
देह शिवा बर मोहे है, देह शिवा बर मोहे है, शुभ कर्मन ते कबू न डरो।
ध्यान नाल तक ने असी कई बार इस लाइन ते रुक दे ही नहीं। इस तो अग्गे तुर जाने ना डरों दी गल तां करने जीत करों दी गल तां करने मैदाने जंग विच जूझ मरों दी गल तां करने। गुरु गोबिंद सिंह साहब दियां ए तीन लाइना ते बार बार दोहराने के ना डरो अरसो जब जाए लरो निश्चय कर अपनी जीत करो अर सिख हो अपने ही मन को ए लालच हो गुणता उचरो जब आव की औद निदान बने अत ही रण में तब जूझ मरो। मरो दी लड़ो दी ना डरो दी गल तां करने पर जेड़ी केंद्री गल है वो कई बार अगे लंघ जाने। इसलिए इस गल नूं समझना जरूरी है। गुरु गोबिंद सिंह साहब ने केंद्रीय भाव इस सवैये दी पहली लाइन विच रखिया। कहन लगे ना डरों दी गल तां आवेगी, अडोलता दी गल तां आवेगी जे सब तो पहली लाइन संपूर्ण होवेगी शुभ कर्मन ते कबहू ना डर। जिंदे कोल शुभ कर्मा रूपी खुशबू है वो डरदा नहीं क्योंकि गुनाहगार हमेशा डरदा है। हजूर ने बाणी विच फैसला दिता है कहंदे ने
सो डरे जो पाप कमाउंदा, सो डरे जो पाप कमाउंदा धर्मी विगसे, सो कत डरे, सो कत डरे जे खसम समारे, डर डर पचे मनुख बेचारे, सो डरे जो पाप कमाउंदा।
मैं तो कई बार अर्ज करना कि एक मनुख दुकान ते बैठा है ਸਾਰਾ ਦਿਨ ਦੁਕਾਨਦਾਰੀ ਕਰ ਰਿਹਾ ਕੁਛ ਕਮਾਉਣ ਲਈ, ਸ਼ਾਮਾਂ ਨੂੰ ਉਹ ਵੀ ਕੁਛ ਕਮਾ ਕੇ ਉੱਠਦਾ। ਇੱਕ ਮਨੁੱਖ ਮੁਲਾਜ਼ਮਤ ਕਰਦਾ, ਸਾਰਾ ਦਿਨ ਆਫਿਸ ਵਿੱਚ ਡਿਊਟੀ ਦਿੰਦਾ, ਮਹੀਨੇ ਬਾਅਦ ਉਹ ਵੀ ਆਪਣੀ ਕਿਰਤ ਦਾ ਇਵਜ਼ਾਨਾ ਲੈ ਕੇ ਆਉਂਦਾ। ਦੁਕਾਨਦਾਰੀ ਕਰਨ ਵਾਲਾ ਮਨੁੱਖ ਦੁਕਾਨ ਤੇ ਬੋਰਡ ਲਗਾਉਂਦਾ, ਇਹ ਜੂਲਰ ਦੀ ਦੁਕਾਨ ਹੈ, ਇਹ ਬਜਾਜ ਦੀ ਦੁਕਾਨ ਹੈ। ਜਿਹੜਾ ਨੌਕਰੀ ਪੇਸ਼ਾ ਹੈ, ਮੁਲਾਜ਼ਮ ਹੈ, ਉਹ ਵੀ ਆਪਣੇ ਘਰ ਦੇ ਦਰਵਾਜ਼ੇ ਸਾਹਮਣੇ ਨੇਮ ਪਲੇਟ ਲਗਾਉਂਦਾ, ਇਹ ਫਲਾਣੇ ਦਾ ਘਰ ਹੈ। ਪਰ ਇੱਕ ਚੋਰ ਜਿਹੜਾ ਚੋਰੀ ਕਰਦਾ, ਕਿ ਉਹਦੀ ਕਿਰਤ ਕੋਈ ਆਸਾਨ ਹੈ? ਇੱਕ ਦੁਕਾਨਦਾਰ ਨਾਲੋਂ ਔਖੀ ਕਿਰਤ ਹੈ ਇੱਕ ਚੋਰ ਦੀ। ਦੁਕਾਨਦਾਰ ਤਾਂ ਦਿਨ ਦੇ ਚਾਨਣ ਵਿੱਚ ਦੁਕਾਨ ਤੇ ਬੈਠਾ ਤੇ ਆਰਾਮ ਨਾਲ ਗੱਦੀ ਤੇ ਬੈਠਾ ਸ਼ਾਮ ਨੂੰ ਕੁਝ ਕਮਾ ਰਿਹਾ, ਪਰ ਚੋਰ ਤਾਂ ਰਾਤ ਦੇ ਅੰਧੇਰਿਆਂ ਵਿੱਚ ਠੇਡੇ ਪਿਆ ਖਾਂਦਾ, ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਕਿਸੇ ਦਾ ਘਰ ਭੰਨਦਾ, ਤੇ ਕਈ ਵਾਰ ਘਰ ਭੰਨ ਕੇ ਦੌਲਤ ਦੀਆਂ ਪੰਡਾਂ ਬੰਨਣ ਤੋਂ ਬਾਅਦ ਵੀ ਘਰ ਦਾ ਮਾਲਕ ਜਾਗ ਪਏ ਤੇ ਉਹਦੀ ਕਿਰਤ ਵਿਅਰਥ ਚਲੀ ਜਾਂਦੀ ਹੈ, ਸਭ ਕੁਝ ਛੱਡ ਕੇ ਉਸਨੂੰ ਦੌੜਨਾ ਪੈਂਦਾ। ਕੀ ਉਹਦੀ ਕਿਰਤ ਕੋਈ ਆਸਾਨ? ਪਰ ਤੁਸੀਂ ਦੇਖਿਆ, ਇੱਕ ਬਜਾਜ ਤਾਂ ਆਪਣੇ ਦੁਕਾਨ ਸਾਹਮਣੇ ਬਜਾਜ ਦਾ ਬੋਰਡ ਲਗਾ ਸਕਦੇ, ਆਪਣੇ ਘਰ ਦੇ ਸਾਹਮਣੇ ਨੇਮ ਪਲੇਟ ਲਗਾ ਸਕਦਾ ਵੀ ਇਹ ਬਜਾਜ ਦਾ ਘਰ ਹੈ, ਪਰ ਕਦੇ ਵੇਖਿਆ ਜੇ ਕਿਸੇ ਚੋਰ ਨੇ ਵੀ ਆਪਣੇ ਘਰ ਦੇ ਸਾਹਮਣੇ ਇਹ ਨੇਮ ਪਲੇਟ ਲਗਾਈ ਹੋਵੇ ਵੀ ਇੱਕ ਚੋਰ ਦਾ ਘਰ ਹੈ? ਉਹ ਨਹੀਂ ਚਾਹੁੰਦਾ ਮੇਰੇ ਕਿਸੇ ਨੂੰ ਪਤਾ ਲੱਗ ਜਾਵੇ, ਬਲਕਿ ਜਿਸ ਗਲੀ ਮੁਹੱਲੇ ਵਿੱਚ ਉਹ ਰਹਿੰਦਾ ਹੋਵੇ, ਜੇ ਕਿਸੇ ਆਂਢ ਗੁਆਂਢ ਪਤਾ ਲੱਗ ਜਾਏ ਨਾ ਵੀ ਇਹ ਚੋਰ ਦਾ ਘਰ ਹੈ, ਤੇ ਉਹ ਘਰ ਮੁਹੱਲਾ ਹੀ ਛੱਡ ਕੇ ਤੁਰ ਜਾਂਦਾ। ਕਿਉਂ? ਹਾਲਾਂਕਿ ਉਹਦਾ ਕੰਮ ਕੋਈ ਦੂਜੇ ਨਾਲੋਂ ਆਸਾਨ ਨਹੀਂ, ਪਰ ਫਿਰ ਵੀ ਉਹ ਡਰਦਾ ਵੀ ਮੇਰਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਕਾਰਨ ਇਹ, ਕਿਉਂਕਿ ਉਹਦਾ ਕੰਮ ਬੇਸ਼ੱਕ ਔਖਾ ਤਾਂ ਹੈ ਪਰ ਚੰਗਾ ਨਹੀਂ। ਜਿਹੜੇ ਕੰਮ ਵਿੱਚ ਚੰਗਿਆਈ ਨਾ ਹੋਵੇ, ਜਿਹੜੇ ਕੰਮ ਬੁਰੇ ਹੋਣ, ਉਹ ਮਨੁੱਖ ਦੇ ਹਿਰਦੇ ਵਿੱਚ ਡਰ ਪੈਦਾ ਕਰਦੇ। ਤੇ ਹਜ਼ੂਰ ਨੇ ਇਹੋ ਗੱਲ ਆਖੀ, ਕਹਿਣ ਲੱਗੇ, ਹੇ ਮੇਰੇ ਰੱਬ, ਮੈਂ ਤੇਰੇ ਕੋਲੋਂ ਇਹ ਮੰਗ ਮੰਗਣ ਤੋਂ ਪਹਿਲਾਂ ਕਿ ਮੈਂ ਡਰਾਂ ਨਾ, ਪਹਿਲਾਂ ਇਹ ਮੰਗ ਮੰਗਣਾ ਕਿ ਮੈਂ ਸ਼ੁਭ ਕਰਮ ਕਰਾਂ, ਕਿਉਂਕਿ ਜਿਹਦੇ ਕੋਲ ਚੰਗੇ ਗੁਣਾਂ ਰੂਪੀ ਖੁਸ਼ਬੂ ਹੈ, ਉਹਦੇ ਕੋਲ ਹਰ ਕੋਈ ਬਹਿੰਦਾ। ਹਜ਼ੂਰ ਨੇ ਇਸ ਸ਼ਬਦ ਦੇ ਆਰੰਭ ਵਿੱਚ ਇੱਕ ਗੱਲ ਆਖੀ, ਕਹਿਣ ਲੱਗੇ, ਗੁਨਾ ਕਹੋ ਵੇ ਮਸਲਾ, ਗੁਨਾ ਕਹੋ ਵੇ ਮਸਲਾ, ਕੱਢ ਵਾਸ ਲਈ ਜੈ। ਕਹਿਣ ਲੱਗੇ, ਹੇ ਮਨੁੱਖ, ਜੇ ਤੇਰੇ ਕੋਲ ਗੁਨਾ ਦੀ ਖੁਸ਼ਬੂ ਹੈ, ਵਾਸਲਾ ਤੋਂ ਭਾਵ ਹੈ ਖੁਸ਼ਬੂ, ਕਹਿਣ ਲੱਗੇ, ਜੇ ਤੇਰੇ ਕੋਲ ਗੁਣਾਂ ਦੀ ਖੁਸ਼ਬੂ ਹੈ, ਤਾਂ ਉਹਦਾ ਪਰਦਾ ਲਾ, ਕੱਢ ਕੇ ਵਾਸ ਲੈ, ਵਾਸ਼ਨਾ ਲੈ, ਦੁਨੀਆਂ ਦੇ ਲੋਕ ਆਪੇ ਤੇਰੇ ਨੇੜੇ ਆਉਣ। ਵਾਸ਼ਨਾ ਵਾਲੇ ਕੋਲ ਦੁਨੀਆਂ ਦੇ ਲੋਕ ਆਉਂਦੇ, ਉਹਨੂੰ ਸੰਸਾਰ ਨੂੰ ਪੁਕਾਰ ਕੇ ਆਖਣਾ ਨਹੀਂ ਪੈਂਦਾ, ਮੇਰੇ ਕੋਲ ਖੁਸ਼ਬੂ ਹੈ। ਮੈਂ ਤੇ ਕਈ ਵਾਰ ਅਰਜ਼ ਕਰਨਾ, ਜੇ ਅਤਰ ਵੇਚਣ ਵਾਲੇ ਨੂੰ ਗਲੀ ਮੁਹੱਲੇ ਵਿੱਚ ਕਿਸੇ ਬਾਜ਼ਾਰ ਵਿੱਚ ਹੋਕਾ ਦੇਣਾ ਪਵੇ ਕਿ ਮੇਰੇ ਕੋਲ ਬਹੁਤ ਚੰਗੀ ਕਿਸਮ ਦਾ ਅਤਰ ਹੈ, ਤਾਂ ਸਮਝ ਲਓ ਉਹਦਾ ਅਤਰ ਚੰਗਾ ਨਹੀਂ। ਅਤਰ ਲਈ ਕਦੀ ਹੋਕਾ ਦੇਣ ਦੀ ਲੋੜ ਨਹੀਂ, ਚੰਗੀ ਖੁਸ਼ਬੂ ਲਈ ਕਦੀ ਆਵਾਜ਼ ਦੇਣ ਦੀ ਜ਼ਰੂਰਤ ਨਹੀਂ। ਤੂੰ ਖੁਸ਼ਬੂ ਪੈਦਾ ਕਰ, ਖੁਸ਼ਬੂ ਤਾਂ ਆਪਣੇ ਆਪ ਵਿੱਚ ਹੀ ਇੱਕ ਆਵਾਜ਼ ਹੈ, ਉਹਨੇ ਦੁਨੀਆਂ ਦੇ ਹਰ ਮਨੁੱਖ ਨੂੰ ਪ੍ਰੇਰਨਾ ਦੇਣੀ ਹੈ ਕਿ ਲੋਕ ਤੇਰੇ ਨੇੜੇ ਆਉਣ। ਜੇ ਕਿਸੇ ਕੋਲ ਖੁਸ਼ਬੂ ਹੋਵੇ, ਉਹਨੂੰ ਸੰਸਾਰ ਦੇ ਸਾਹਮਣੇ ਇਹ ਆਖਣ ਦੀ ਲੋੜ ਨਹੀਂ, ਮੈਂ ਬਹੁਤ ਚੰਗਾ। ਸਿੰਘੋ, ਜੇ ਤੁਹਾਡੇ ਵਿੱਚ ਸ਼ੁਭ ਕਰਮਾਂ ਦੇ ਗੁਣਾਂ ਰੂਪੀ ਖੁਸ਼ਬੂ ਪੈਦਾ ਹੋ ਜਾਏ, ਸਾਨੂੰ ਦੁਨੀਆਂ ਦੇ ਸਾਹਮਣੇ ਆਖਣ ਦੀ ਲੋੜ ਨਹੀਂ ਪਵੇਗੀ, ਅਸੀਂ ਬਹੁਤ ਚੰਗੇ। ਗੁਰੂ ਦੀ ਪ੍ਰੇਰਨਾ, ਕਹਿੰਦੇ ਨੇ, ਸੰਸਾਰ ਦੇ ਵਿੱਚ ਵਿਚਰਨ ਵਾਲਿਓ ਆਪਣੇ ਅੰਦਰ ਗੁਣਾਂ ਦੀ, ਧਰਮ ਦੀ ਖੁਸ਼ਬੂ ਪੈਦਾ ਕਰੋ। ਤੇ ਜਿਸ ਦਿਨ ਅੰਦਰ ਸਾਡੇ ਧਰਮ ਦੀ ਖੁਸ਼ਬੂ ਪੈਦਾ ਹੋਵੇ, ਸਾਡੇ ਅੰਦਰੋਂ ਅਧਰਮ ਦੀ, ਨਾਸਤਿਕਤਾ ਦੀ, ਸੰਸਾਰ ਦੇ ਵਿਕਾਰਾਂ ਦੀ ਬਦਬੂ ਅੰਦਰੋਂ ਖਤਮ ਹੋ ਗਈ, ਦੁਨੀਆਂ ਦੇ ਲੋਕ ਸਾਡੇ ਤੋਂ ਨਫ਼ਰਤ ਨਹੀਂ ਕਰਨੇ। ਤੇ ਜਿਸ ਦਿਨ ਸਾਡੇ ਅੰਦਰ ਵਿਕਾਰਾਂ ਦੀ ਬਦਬੂ ਰਹੀ, ਸਾਡੇ ਆਪਣੇ ਵੀ ਸਾਡੇ ਤੋਂ ਨਫ਼ਰਤ ਕਰਨ ਲੱਗ ਪੈਣ। ਮੈਂ ਦੁੱਖ ਨਾਲ ਅਜੋਕੇ ਯੁੱਗ ਦੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ, ਕੀ ਕਾਰਨ ਹੈ ਅੱਜ ਸਿੱਖ ਕੋਲੋਂ ਸਿੱਖ ਨਫ਼ਰਤ ਕਰ ਰਿਹਾ, ਅੱਜ ਸਿੱਖੀ ਤੋਂ ਸਿੱਖ ਦੂਰ ਜਾ ਰਿਹਾ, ਅਸੀਂ ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ ਹਾਂ, ਸਾਨੂੰ ਇੱਕ ਦੂਜੇ ਨਾਲ ਪਿਆਰ ਤੇ ਹਮਦਰਦੀ ਕੋਈ ਨਹੀਂ, ਇੱਕ ਦੂਜੇ ਤੋਂ ਦੂਰ ਹੋ ਰਹੇ ਹਾਂ, ਤਾਂ ਸਾਨੂੰ ਅੰਦਰ ਝਾਕਣਾ ਪਏਗਾ ਵੀ ਜ਼ਰੂਰ ਸਾਡੇ ਅੰਦਰ ਕੋਈ ਵਿਕਾਰਾਂ ਦੀ, ਕੋਈ ਖੁਦਗਰਜ਼ੀਆਂ ਦੀ, ਕੋਈ ਮਤਲਬ ਪ੍ਰਸਤੀਆਂ ਦੀ ਬਦਬੂ ਪੈਦਾ ਹੋਏ। ਕੋਸ਼ਿਸ਼ ਕਰੀਏ ਆਪਣੇ ਅੰਦਰੋਂ ਉਹ ਬਦਬੂ ਕੱਢ ਦੇ, ਸਾਡੇ ਅੰਦਰ ਗੁਣਾਂ ਦੀ ਖੁਸ਼ਬੂ ਪੈਦਾ ਹੋਵੇ। ਤੇ ਖੁਸ਼ਬੂ ਦੀ ਨਿਸ਼ਾਨੀ ਕੀ ਹੈ? ਉਹਦੇ ਵਿੱਚ ਈਰਖਾ ਨਹੀਂ ਰਹਿੰਦੀ, ਖੁਸ਼ਬੂ ਵਿੱਚ ਈਰਖਾ ਨਹੀਂ। ਮੈਂ ਤਾਂ ਕਈ ਵਾਰ ਅਰਜ਼ ਕਰਨਾ, ਫੁੱਲ ਨੂੰ ਤੁਸੀਂ ਕੈਦ ਕਰ ਸਕਦੇ ਹੋ, ਖੁਸ਼ਬੂ ਨੂੰ ਨਹੀਂ। ਆਪਣੇ ਘਰ ਵਿੱਚ ਫੁੱਲ ਲਗਾਓ, ਬੂਟਾ ਫੁੱਲਾਂ ਦਾ ਹੋਵੇ, ਉਹਦੇ ਨਾਲ ਫੁੱਲ ਲੱਗ ਜਾਣ, ਤੁਹਾਡੇ ਪੜੋਸੀ ਨਾਲ ਤੁਹਾਡੀ ਨਾਂ ਬਣਦੀ ਹੋਵੇ, ਆਪਸ ਵਿੱਚ ਇਖਤਲਾਫ ਹੋ ਜਾਏ, ਝਗੜਾ ਹੋ ਜਾਏ, ਤੁਹਾਡੇ ਪੜੋਸੀ ਨੂੰ ਕੋਈ ਅਧਿਕਾਰ ਨਹੀਂ, ਹੱਕ ਨਹੀਂ ਕਿ ਤੁਹਾਡੇ ਘਰੋਂ ਫੁੱਲ ਤੋੜ ਕੇ ਲੈ ਜਾਏ। ਤੁਸੀਂ ਰੋਕ ਸਕਦੇ ਹੋ, ਮੇਰੇ ਘਰ ਦਾ ਫੁੱਲ ਜਿਹਨੂੰ ਮੈਂ ਪਾਣੀ ਦਿੱਤਾ, ਜਿਹਨੂੰ ਮੈਂ ਗੋਡੀ ਕੀਤੀ, ਜਿਹਨੂੰ ਮੈਂ ਖਾਦ ਤੇਰੇ ਪਾਈ ਹੈ, ਉਹ ਫੁੱਲ ਮੇਰੇ ਘਰ ਦਾ, ਮੇਰੇ ਗੁਆਂਢੀ ਦੇ ਘਰ ਨਹੀਂ ਜਾਏਗਾ, ਕਿਉਂਕਿ ਮੇਰੀ ਉਹਦੀ ਬਣਦੀ ਨਹੀਂ। ਪਰ ਇੱਕ ਖਿਆਲ ਕਰੇ, ਜੇ ਉਸੇ ਫੁੱਲ ਵਿੱਚ ਪੈਦਾ ਹੋਈ ਹੋਈ ਖੁਸ਼ਬੂ ਨੂੰ ਤੁਸੀਂ ਰੋਕਣਾ ਚਾਹੋ ਕਿ ਮੇਰੀ ਗੁਆਂਢੀ ਨਾਲ ਬਣਦੀ ਨਹੀਂ, ਇਸ ਲਈ ਮੇਰੀ ਫੁੱਲਾਂ ਦੀ ਖੁਸ਼ਬੂ ਵੀ ਗੁਆਂਢੀ ਦੇ ਘਰ ਨਹੀਂ ਜਾਏਗੀ, ਤਾਂ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਖੁਸ਼ਬੂ ਰੋਕਿਆ ਰੁਕਣੀ ਨਹੀਂ, ਕਿਉਂਕਿ ਖੁਸ਼ਬੂ ਨਿਰਵੈਰ ਹੈ, ਖੁਸ਼ਬੂ ਕਿਸੇ ਦੀ ਕੈਦ ਵਿੱਚ ਨਹੀਂ ਰਹਿੰਦੀ, ਖੁਸ਼ਬੂ ਦੇ ਅੰਦਰ ਈਰਖਾ ਨਹੀਂ, ਖੁਸ਼ਬੂ ਦੇ ਅੰਦਰ ਦੁਆਖਤਾ ਨਹੀਂ, ਖੁਸ਼ਬੂ ਦੇ ਅੰਦਰ ਦੁਸ਼ਮਣੀ ਨਹੀਂ। ਤੁਸੀਂ ਫੁੱਲ ਨੂੰ ਤਾਂ ਕੈਦ ਕਰ ਸਕਦੇ ਹੋ, ਫੁੱਲ ਨੂੰ ਰੋਕ ਸਕਦੇ ਹੋ, ਪਰ ਖੁਸ਼ਬੂ ਨੂੰ ਰੋਕ ਨਹੀਂ ਸਕਦੇ। ਪਤਾ ਨਹੀਂ ਇਹੋ ਕਾਰਨ ਹੈ, ਜਦੋਂ ਰੱਬ ਦਾ ਜ਼ਿਕਰ ਕੀਤਾ ਹਜ਼ੂਰ ਨੇ ਬਾਣੀ ਵਿੱਚ, ਉੱਥੇ ਉਹਨੂੰ ਫੁੱਲ ਨਹੀਂ ਆਖਿਆ, ਖੁਸ਼ਬੂ ਆਖਿਆ, ਕਹਿਣ ਲੱਗੇ ਰੱਬ ਖੁਸ਼ਬੂ ਹੈ।
ਮਤ ਜਿਉਂ ਪਾਸ ਬਸਤ ਹੈ, ਮਤ ਜਿਉਂ ਪਾਸ ਬਸਤ ਹੈ, ਮੁਕਰ ਮਹੇ ਜੈਸੇ ਛਾਈ, ਐਸੇ ਹੀ ਹਰ ਬਸੇ ਨਿਰੰਤਰ, ਐਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ।
ਕਹਿਣ ਲੱਗੇ ਰੱਬ ਦੀ ਨਿਸ਼ਾਨੀ ਕੀ ਹੈ? ਰੱਬ ਖੁਸ਼ਬੂ ਹੈ, ਤੇ ਖੁਸ਼ਬੂ ਕਦੇ ਈਰਖਾ ਨਹੀਂ ਰੱਖਦੀ, ਖੁਸ਼ਬੂ ਵਿੱਚ ਮਮਤਾ ਹੁੰਦੀ ਹੈ, ਹਰ ਇੱਕ ਨਾਲ ਇੱਕੋ ਜਿਹਾ ਵਰਤਾਓ ਕਰਦੀ। ਖੁਸ਼ਬੂ ਜਿੱਥੇ ਪੈਦਾ ਹੋਵੇਗੀ, ਕਦੇ ਉਸਨੇ ਇਹ ਨਹੀਂ ਆਖਿਆ ਕਿ ਮੈਂ ਅਮੀਰ ਨਾਲ ਪਿਆਰ ਪਾਵਾਂ ਤੇ ਗਰੀਬ ਤੋਂ ਦੂਰ ਹੋ ਜਾਵਾਂ। ਖੁਸ਼ਬੂ ਪੈਦਾ ਹੋਵੇ ਸਹੀ, ਉਹ ਤਾਂ ਆਪਣਾ ਬੇਗਾਨਾ ਰੱਖਦੀ ਨਹੀਂ। ਜੇ ਕਿਸੇ ਦੇ ਅੰਦਰ ਗੁਣ ਪੈਦਾ ਹੋ ਜਾਣ, ਗੁਣ ਇੱਕ ਖੁਸ਼ਬੂ ਨੇ, ਤਾਂ ਦੁਨੀਆਂ ਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਕਿ ਸਿੱਖੀ ਏਡੀ ਮਹਾਨ ਹੈ। ਮੈਂ ਕਹਿੰਦਾ ਵੀ ਸੰਸਾਰ ਦੇ ਲੋਕਾਂ ਨੂੰ ਅਸੀਂ ਪ੍ਰਚਾਰ ਕਰਕੇ ਆਖੀਏ ਸਿੱਖੀ ਏਡੀ ਮਹਾਨ ਹੈ, ਇਸ ਨਾਲੋਂ ਚੰਗਾ ਹੈ ਕਿ ਆਪਣਾ ਜੀਵਨ ਦਾ ਸਰੂਪ ਇਹੋ ਜਿਹਾ ਬਣਾਈਏ ਦੁਨੀਆਂ ਸਾਨੂੰ ਵੇਖ ਕੇ ਆਖੇ ਕਿ ਸਿੱਖੀ ਮਹਾਨ ਹੈ। ਸਿੱਖ ਜਿਸ ਮੁਹੱਲੇ ਵਿੱਚ ਰਹਿੰਦਾ ਹੋਵੇ, ਜਿਸ ਸ਼ਹਿਰ ਵਿੱਚ ਰਹਿੰਦਾ ਹੋਵੇ, ਜਿਸ ਅਦਾਲਤ ਵਿੱਚ ਬੈਠਾ ਹੋਵੇ, ਕਦੀ ਸਮਝ ਪਿਛਲੇ ਇਤਿਹਾਸ ਵੱਲ ਨਿਗਾ ਮਾਰਨਾ, ਤਾਂ ਹੈਰਾਨ ਹੋਣਾ ਕਿਸੇ ਅਦਾਲਤ ਦੇ ਕਟਹਿਰੇ ਵਿੱਚ ਖਲੋ ਕੇ ਸਿੱਖ ਕੋਈ ਗਵਾਹੀ ਦੇ ਜਾਏ, ਉਸਨੂੰ ਅਦਾਲਤ ਕਦੀ ਚੈਲੇਂਜ ਨਹੀਂ ਸੀ ਕਰਦੀ, ਕਹਿੰਦੀ ਸੀ ਸਿੱਖ ਕਦੀ ਝੂਠ ਨਹੀਂ ਬੋਲਦਾ। ਕਦੀ ਸਮਾਂ ਸੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਵੇਚਣ ਲਈ ਜੇ ਕਦੀ ਮੁਗਲ ਲਿਜਾਂਦਾ ਸੀ, ਤੇ ਜਦੋਂ ਹਰ ਪਾਸੋਂ ਨਿਰਾਸ਼ ਹੋ ਜਾਂਦੀਆਂ ਸਨ ਉਦੋਂ ਸਿੱਖ ਨੂੰ ਆਵਾਜ਼ ਦਿੰਦੀਆਂ ਸਨ ਵੀ ਸਾਡੀ ਅਜ਼ਮਤ ਬਚਾਉਣ ਵਾਲਾ ਇੱਕ ਤੂੰ ਬਾਕੀ ਰਹਿ ਗਿਆ। ਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਿਸ ਥਾਂ ਤੇ ਸਿੱਖ ਪੁੱਜ ਜਾਏਗਾ ਉੱਥੇ ਕਿਸੇ ਦੇ ਹੱਕ ਨਹੀਂ ਮਾਰੇ ਜਾਣਗੇ, ਉੱਥੇ ਕਿਸੇ ਦੀ ਅਜ਼ਮਤ ਨਹੀਂ ਲੁੱਟੀ ਜਾਏਗੀ। ਇੱਕ ਵਾਰ ਅਸੀਂ ਕੀਤੀ ਸੀ ਜਦੋਂ ਮਿਸਲਾਂ ਦੇ ਰਾਜ ਵੱਲ ਜਾਣਾ ਤੇ ਹੈਰਾਨ ਹੁੰਦਾ। ਮਿਸਲਾਂ ਦੇ ਸਮੇਂ ਕੀ ਸੀ? ਉਹਨਾਂ ਨੇ ਆਪਣੀ ਲੜਾਈ ਦਾ ਰੁਖ ਕਿਸੇ ਰਾਜ ਵੱਲ ਨਹੀਂ ਸੀ ਮੋੜਿਆ, ਬਲਕਿ ਦੁਨੀਆਂ ਦੇ ਭਲੇ ਵੱਲ। ਕੇਵਲ ਉਹ ਲੋਕ ਜਿਹੜੇ ਪਰਾਈ ਇੱਜ਼ਤ ਲੁੱਟਦੇ ਸਨ, ਪਰਾਇਆ ਧਨ ਲੁੱਟਦੇ ਸਨ, ਸਿੱਖ ਉਹਨਾਂ ਤੇ ਹਮਲਾਵਰ ਹੁੰਦੇ ਸਨ ਤੇ ਪਰਾਈ ਇੱਜ਼ਤ ਬਚਾ ਕੇ, ਪਰਾਇਆ ਧਨ ਬਚਾ ਕੇ ਉਹਨਾਂ ਦੇ ਘਰ ਪਹੁੰਚਾਉਣ। ਪਰਜਾ ਦੇ ਲੋਕ ਸਿੱਖਾਂ ਨੂੰ ਤੱਕ ਕੇ ਪ੍ਰਸੰਨ ਚਿੱਤ ਹੋ ਕੇ ਅਸੀਸ ਦਿੰਦੇ ਸਨ, ਆਖਦੇ ਸਨ ਰੱਬ ਕਰੇ ਰਾਜ ਇਹਨਾਂ ਦਾ ਹੀ ਹੋਵੇ। ਜਦੋਂ ਕੋਈ ਮਨੁੱਖ ਆਪਣੇ ਜੀਵਨ ਦਾ ਚੰਗਾ ਪਹਿਲੂ ਦਿਖਾਵੇਗਾ, ਦੁਨੀਆਂ ਦੇ ਲੋਕ ਆਪਣੇ ਆਪ ਨੇੜੇ ਹੋਣਗੇ। ਇਸੇ ਗੱਲ ਦਾ ਜ਼ਿਕਰ ਕਰਕੇ ਹਜ਼ੂਰ ਨੇ ਬਾਣੀ ਵਿੱਚ ਸਿੱਖ ਨੂੰ ਪ੍ਰੇਰਨਾ ਦਿੱਤੀ ਹੈ ਤੇ ਆਖਦੇ ਨੇ ਅੰਦਰ ਗੁਣਾਂ ਦੀ ਖੁਸ਼ਬੂ ਪੈਦਾ ਕਰ, ਦੁਨੀਆਂ ਦੇ ਲੋਕ ਤੈਨੂੰ ਆਪੇ ਹੀ ਚੰਗਾ ਆਖਣ, ਆਪੇ ਹੀ ਤੇਰੇ ਨੇੜੇ ਹੋਣ। ਸਤਿਗੁਰੂ ਆਖਦੇ ਨੇ
ਜੇ ਗੁਣ ਹੋਵਨ ਸਾਜਨਾ, ਜੇ ਗੁਣ ਹੋਵਨ ਸਾਜਨਾ, ਮਿਲ ਸਾਜ ਕਰੀਆ, ਮਿਲ ਸਾਜ ਸਾਂਝੀ ਕਰੀ ਮਿਲ ਸਾਂਝੀ।